दवान बड़ा हंसया, हां जी फूकां मार मार के किले उड़ा देगा, कि तू ये सोच दे। बख्शी कहन लगा, मैं भी हैरान हां, समझ कम नहीं करदी, पर अशके आखो ना दाइए दे किहो जिहा दा दस रहे। वजीर कहन लगा, निरा दाइया समान भी चाहिए। बख्शी भी कहन लगा, समान जंग दे कर ही रहा ना, टूने टामन दा तो नहीं कर रहा, तक लो ना पंगाणी विच फतेह शाह ने समाना वाले ने सारा सज समान सी ना उसके कोल, ते विच जन्ने गए भीम चंद ने ते होर सारे राजे ने जोर ला ही लिया ना, गुरु दे 500 पठान चाकर उन्हां राजिआं ने नखेड़ भी लै, फिर भी उसे फूका मारन वाले फकीर ने राजपूता ते पठाणा दे किहो जे आहू लाए। नीति सी उसकी कमाल, युद्ध विद्या दे करतब सन ए भी कमाल, जंग दा ढंग सी निराला, सूरमे उसदे जिंद नूं ना चीज समझ के जूझे सन। सो देखो जितया ते सारे राजे शर्मिंदे होके हारे। पता जी ना किन्ने कु राजिआं दीआं सतियां दे मन उत्थे बने हुए हन। राजा, हां कुछ करामात ते खेल दी उत्थे, नाले जिते तां वड्याई, हारे तां फकीर दा की गया। तुंबा चिमटा सदा सलामत, असी राजे होए पीढ़ियां दे राज कौन खतरे विच पावे, साड़ी जोखू है बड़ी। बख्शी कहन लगा, हजूर सच फरमाया ने, इहो तां हुण विचार कर रहे हां कि राज सदा सलामत कायम रहे दायम रहे, एक बेनती जे आग्या बख्शो तां कर दिया। श्री गुरु गोबिंद सिंह जी तुंबे चिमटे वाला साध नहीं जे, मैं एक बार सूहा होके पौंटे साहब वेख आया, वह कोई बहुत उच्ची हस्ती है। वजीर कहन लगा, पर इस वेले तां अपनी पई है, भाई सोच विचार करके किसी सिट्टे ते आईए। बख्शी कहन लगा, तैयारी तां झट करिए, यह तां गल मकाओ, फिर अल्फ खान थत्थे मम्मे किवें करिए, जरा दुरेडे उतारिए, फिर जंग करनी है कि सुलह, यह भी विचार कर लीए। बिजड़ वालिए नूं सद कर लीए, एक एक ते दो यारा हो जांदे ने, जे कहलूरिया रले तां गुरु नूं भी बां बेली बनावांगे। राजा कहण लगा, ठीक है, पर भीम चंद नूं मारन दा वेला है, उसकी हैंकड़ नीवी हो जाए, यह वेला हथों नहीं गवाना, सबना ने इस ते भी सोच विचार करनी है। इउं मते मताउंदे सारे विदा हो गए। मेल वाली गल विचे रही, बख्शी ने जाके तैयारी आरंभ दित्ती, फौज किन्नी सुई वंड करके थौं थाई लगन दे हुक्म दे दिते। वजीर ते दीवान आदक सलाह मशवरे लई फिर बैठ गए। कांगड़े तो कुछ कु मीलां दी वित्थ ते अल्फ खां दा डेरा आ पिया, ते उहदे तंबू विच कटौचिए दा वजीर आया होया। अल्फ खां कहण लगा, वजीर साहब आइए, कैसे मजाज ने, अच्छे तो है ना। वजीर कहन लगा, आपकी मेहरबानी है जी, ता फिर बैठिए। अल्फ खां ने कहा, कहिए राजा साहब अच्छे हैं। वजीर कहन लगा, जी रब दियां सुखा ने, रहमतां ने, रखा ने, शुक्र है। अल्फ खां ने भी खचरी जी हासी हसी। वजीर कहन लगा, जी आप अच्छे हो, बाल बच्चे अच्छे हैं, सब खैरियत है ना। अल्फ खां कहन लगा, शुक्र है अल्लाह दा, सब खैर है। वजीर कहन लगा, भी आप नू रस्त पानी कहा पट्ठा सब ठीक पहुंच गया है ना, कोई खेचलता नहीं हुई। अल्फ खां कहन लगा, नहीं आप दे अहलकार बहुत अच्छे हैं, सब प्रबंध ठीक हो गया। वजीर साहब कहन लगे, हुण कहिए गल किस तरह की है, कल आपदा अहलकार कह गया सी कि असा जंग नहीं करना, ਅਤੇ ਦੋਸਤਾਨਾ ਵਰਤਾਓ ਵਰਤਣਾ ਹੈ। ਅਸੀਂ ਵੀ ਉਮੀਦ ਕਰਦੇ ਹਾਂ ਕਿ ਆਪਨੇ ਜੋ ਫੈਸਲਾ ਲਿਆ ਹੋ, ਹਜ਼ਰਤ ਸਲਾਮਤ ਚਾਹੁੰਦੇ ਹਨ ਕਿ ਬਿਨਾਂ ਤਲੁਕਾਤ ਵਿਗਾੜੇ ਦੇ ਮਾਮਲਾ ਨਿਪਟਾ ਲਿਆ ਜਾਣਾ ਚਾਹੀਦਾ। ਵਜ਼ੀਰ, ਹਾਂ ਹਜ਼ਰਤ 'ਤੇ ਆਪ ਦੀ ਮਿਹਰਬਾਨੀ ਹੈ, ਅਸਾਂ ਇਹੋ ਖਿਆਲ ਪੱਕਾ ਕਰਕੇ ਆਪ ਨੂੰ ਦੋਸਤਾਨਾ ਅਗਵਾਨੀ ਦਿੱਤੀ ਹੈ। ਹੁਣ ਆਪ ਵੀ ਕੁਛ ਉਸੇ ਵਰਤਾਓ ਨੂੰ ਵਰਤੋਗੇ ਤਾਂ ਕਾਰਜ ਰਾਸ ਹਨ। ਅਸਾਂ ਜੋ ਕੁਛ ਦੇਣਾ ਹੈ ਸੋ ਦੇਣਾ ਹੀ ਹੈ, ਦੇਣੋ ਨਾ ਨਹੀਂ ਹੈ। ਗੱਲ ਇਤਨੀ ਕਹਿ ਕਿ ਵੇਖੋ ਨਾ, ਮੌਸਮੀ ਕਾਲ ਪਿਆ ਹੈ, ਮਾਮਲੇ ਉਗਰਾਏ ਨਹੀਂ ਗਏ, ਕੁਝ ਆਪਸ ਵਿੱਚ ਵਿਚਾਰ ਕਰਕੇ ਵੱਧ ਘੱਟ ਕਰਕੇ ਤੁਸੀਂ ਵੀ ਖੁਸ਼ ਹੋਵੋ, ਅਸੀਂ ਵੀ ਵੱਸਦੇ ਰਹੀਏ। ਅਲਫ ਖਾਂ ਕਹਿਣ ਲੱਗਾ, ਮੈਂ ਉਸ ਤੋਂ ਵੱਧ ਕੁਛ ਨਹੀਂ ਮੰਗਦਾ, ਜੋ ਕੁਛ ਤੁਸੀਂ ਦੇਣਾ ਹੈ ਆਪਣੀ ਸਮਰੱਥਾ ਅਨੁਸਾਰ ਦਿਓ, ਕਿਉਂਕਿ ਰਾਜਾਂ ਦਾ ਕੰਮ, ਰਾਜ ਘਰਾਣਿਆਂ ਦੇ ਖਰਚੇ, ਇਹ ਤਾਂ ਤੁਸੀਂ ਵੀ ਜਾਣਦੇ ਹੋ। ਵਜ਼ੀਰ ਕਹਿਣ ਲੱਗਾ, ਠੀਕ ਹੈ ਜੀ, ਬਸ ਅਸੀਂ ਥੋੜ੍ਹੀ ਜਿਹੀ ਛੋਟ ਚਾਹੁੰਦੇ ਹਾਂ। ਅਲਫਾ ਕਹਿਣ ਲੱਗਾ, ਪਰ ਇਹ ਗੱਲ ਹੈ ਔਖੀ। ਆ ਹਜ਼ਰਤ ਸ਼ਾਇਦ ਨਾ ਮੰਨਣ, ਅਤੇ ਮੈਂ ਸ਼ਰਤ ਕਿਵੇਂ ਤੋੜਾਂ? ਵਜ਼ੀਰ ਕਹਿਣ ਲੱਗਾ, ਸਮੇਂ ਦੀ ਹਾਲਤ ਵਿਚਾਰ ਕੇ ਹਮਦਰਦੀ ਦਾ ਵਰਤਾਓ ਕਰ ਲੈਣਾ ਚਾਹੀਦਾ ਹੈ। ਕੀਤੀਆਂ ਹੋਈਆਂ ਸ਼ਰਤਾਂ ਨੂੰ ਕਦੇ ਨਹੀਂ ਭਰਨਾ, ਪਰ ਫਿਰ ਵੀ ਇਹਨਾਂ ਵਿੱਚ ਥੋੜ੍ਹੀ ਲਚਕ ਤੇ ਰੱਖਣੀ ਚਾਹੀਦੀ ਹੈ ਨਾ। ਤੁਹਾਡੇ ਅਖਤਿਆਰ ਵਿੱਚ ਸਭ ਕੁਛ ਹੈ, ਤੁਸੀਂ ਚਾਹੋ ਤਾਂ ਕਰ ਸਕਦੇ ਹੋ, ਹਜ਼ਰਤ ਨੂੰ ਵੀ ਸਮਝਾ ਸਕਦੇ ਹੋ, ਮਨਾ ਸਕਦੇ ਹੋ। ਅਲਫ ਖਾਂ ਕਹਿਣ ਲੱਗਾ, ਇਸ ਤਰ੍ਹਾਂ ਜੇ ਮੈਂ ਛੋਟਾ ਕਰ ਲੱਗਾ ਤਾਂ ਫਿਰ ਸਾਰੇ ਪਹਾੜੀ ਇਲਾਕੇ ਵਿੱਚੋਂ ਕੀ ਲੈ ਕੇ ਜਾਵਾਂਗਾ, ਆਪਣੇ ਮਾਲਕ ਨੂੰ ਕਿਹੜਾ ਮੂੰਹ ਦਿਖਾਵਾਂਗਾ? ਵਜ਼ੀਰ ਕਹਿਣ ਲੱਗਾ, ਤੁਸੀਂ ਅਸਾਂ ਨਾਲ ਤਾਂ ਵਰਤੋ ਖਾਂ ਵਰਤਣ ਸਲੂਕ ਦੀ, ਅਸੀਂ ਤੁਹਾਨੂੰ ਦੋਸਤ ਹੋ ਕੇ ਮਿਲੇ ਹਾਂ, ਜੋ ਆਕੜੇ ਉਸ ਤੋਂ ਸਾਰਾ ਲਓ, ਸਗੋਂ ਦੂਣਾ ਲਓ, ਨਾਲ ਚੱਟੀ ਵੀ ਭਰਾਓ। ਅਲਫਾ ਕਹਿਣ ਲੱਗਾ, ਵਜ਼ੀਰ ਸਾਹਿਬ, ਬਾਤ ਸਾਫ ਸਾਫ ਇਹ ਹੈ ਕਿ ਕੋਈ ਤੁਸੀਂ ਵੀ ਕਦਮ ਅੱਗੋਂ ਵਧੋ, ਮੈਂ ਫਿਰ ਰਿਆਇਤ ਕਰ ਦਿਆਂ। ਫਰਜ਼ ਕਰੋ ਮੈਂ ਤੁਹਾਡੀ ਗੱਲ ਮੰਨ ਲਵਾਂ, ਜਿੰਨੀ ਕੁ ਮੇਰੇ ਵੱਸ ਵਿੱਚ ਹੋਵੇ, ਫਿਰ ਤੁਸੀਂ ਕੀ ਕਰੋਗੇ? ਵਜ਼ੀਰ ਕਹਿਣ ਲੱਗਾ ਕਿ ਤੁਹਾਡੀ ਮਦਦ, ਹਰ ਤਰ੍ਹਾਂ ਦੀ ਮਦਦ ਕਰਾਂਗੇ। ਮਸਲਨ? ਵਜ਼ੀਰ ਕਹਿਣ ਲੱਗਾ, ਮਸਲਨ ਤੁਸੀਂ ਸਾਡੇ ਨਾਲ ਵੱਧ ਤੋਂ ਵੱਧ ਅੱਧੇ ਤੱਕ ਰਿਆਇਤ ਕਰ ਦਿਓ, ਬਾਕੀ ਜੋ ਅੱਧੀ ਛੋਟ ਕਰ ਦਿਓਗੇ ਨਾ, ਅਸੀਂ ਤੁਹਾਡੇ ਨਾਲ ਰਲਾਂਗੇ, ਤੁਸੀਂ ਅੱਗੇ ਵਧੋ। ਜੇ ਤੁਹਾਨੂੰ ਕਿਤੇ ਸਾਡੀ ਮਦਦ ਦੀ ਲੋੜ ਪਵੇ ਤਾਂ ਅਸੀਂ ਤੁਸਾਂ ਵੱਲੋਂ ਹੋ ਕੇ ਨਾ ਮੰਨਣ ਵਾਲੇ ਨਾਲ ਲੜਾਂਗੇ। ਅਲਫਾ ਕਹਿਣ ਲੱਗਾ, ਸ਼ਾਬਾਸ਼, ਇਹ ਤੁਹਾਡੀ ਨੀਤੀ ਬਹੁਤ ਵਧੀਆ ਹੈ, ਬਹੁਤ ਖੁਸ਼ੀ ਹੋਈ, ਪਰ ਕੁਛ ਹੋਰ ਮਦਦ ਚਾਹੀਏ। ਹਜ਼ੂਰ, ਕਿਸ ਤਰ੍ਹਾਂ ਦੀ? ਵਜ਼ੀਰ ਨੇ ਪੁੱਛਿਆ। ਅਲਫਾ ਕਹਿਣ ਲੱਗਾ, ਕੋਈ ਤਦਬੀਰ ਦੱਸੋ ਕਿ ਜਿਸ ਨਾਲ ਛੇਤੀ ਕੰਮ ਹੋ ਜਾਵੇ, ਤੁਸਾਂ ਦੀ ਦੋਸਤੀ ਦਾ ਲਾਭ ਸਰੀਰ ਕੁਝ ਨਿਕਲੇ। ਵਜ਼ੀਰ ਖਾਂ ਕਹਿੰਦਾ, ਹਾਂ। ਵਜ਼ੀਰ ਆਖਣ ਲੱਗਾ, ਹਾਂ ਇਹ ਭੇਦ ਦੀ ਗੱਲ ਦੱਸ ਦਿਆਂਗਾ, ਤੇ ਇੱਕ ਗੱਲ ਹੋਰ, ਸਾਡੇ ਨਾਲ ਬਿੱਜੜ ਵਾਲੀਆ ਦਿਆਲ ਚੰਦ ਰਾਜਾ ਵੀ ਹੈ, ਦੋਵੇਂ ਰਾਜੇ ਆਪ ਦੇ ਮਦਦਗਾਰ ਹੋਣਗੇ, ਪਰ ਦੋਹਾਂ ਤੋਂ ਆਪ ਨੇ ਅੱਧ ਲੈ ਕੇ ਫੈਸਲਾ ਕਰ ਦੇਣਾ ਹੈ, ਅਤੇ ਬਾਕੀ ਸਾਡੀ ਫੌਜ ਤੁਹਾਡੇ ਨਾਲ ਹੋਏਗੀ। ਬਹੁਤ ਖੂਬ, ਬਹੁਤ ਅੱਛਾ, ਵਜ਼ੀਰ ਖਾਂ ਬੋਲਿਆ। ਵਜ਼ੀਰ ਬੋਲਿਆ, ਫਿਰ ਹੋਇਆ ਫੈਸਲਾ? ਖਾਂ ਕਹਿਣ ਲੱਗਾ, ਹਾਂ ਮੇਰੇ ਵੱਲੋਂ ਫੈਸਲਾ। ਵਜ਼ੀਰ ਕਹਿਣ ਲੱਗਾ, ਫਿਰ ਕੌਲ ਦਿਓ, ਇਕਰਾਰ ਕਰੋ। ਅਲਫ ਖਾਂ ਹੱਥ ਵਧਾ ਕੇ ਅੱਲਾ ਦੇ ਨਾਮ ਤੇ ਕੌਲ ਦਿੱਤਾ ਤੇ ਇਕਰਾਰ ਕੀਤਾ ਕਿ ਮੈਂ ਅੱਧੇ ਖਰਾਜ ਤੋਂ ਦੋਹਾਂ ਰਾਜਿਆਂ ਨੂੰ ਛੱਡ ਦੇਵਾਂਗਾ। ਦੋਹਾਂ ਰਾਜਿਆਂ ਨੇ ਮੇਰੀ ਮਦਦ ਕਰਨੀ ਹੈ, ਹਰ ਤਰ੍ਹਾਂ ਪਹਾੜੀ ਰਾਜਿਆਂ ਨਾਲ ਨਿਪਟਣ ਵਿੱਚ ਤੇ ਭੇਦ ਦੱਸਣਾ ਛੇਤੀ ਕੰਮ ਮੁੱਕਣ ਦਾ, ਕਿ ਸ਼ਰੀਕੇ ਜੰਗ ਰਹਿਣਾ, ਜੇ ਲੋੜ ਪਵੇ ਤਾਂ ਫਿਰ ਤੁਸੀਂ ਮੇਰੀ ਪੂਰੀ ਮਦਦ ਕਰਨਾ। ਵਜ਼ੀਰ ਹੱਥ ਘੁੱਟ ਕੇ ਕਹਿਣ ਲੱਗਾ, ਮੈਂ ਨੇਮ ਕਰਦਾ ਹਾਂ ਕਿ ਸੌਖਾ ਰਾਹ ਦੱਸਾਂਗਾ ਜਿਸ ਨਾਲ ਮਾਮਲਾ ਉਗਰਾਇਆ ਜਾ ਸਕੇ। ਰਸਤ, ਰੁਪਏ, ਫੌਜ, ਸਮਾਨ, ਇਹ ਯੁੱਧ ਵਿੱਚ ਵਰਤੋਂ ਜਾਣ ਵਾਲੀ ਹਰ ਮਦਦ ਇਹ ਮੇਰੇ ਜੁੰਮੇ। ਇਹ ਦੋਵੇਂ ਰਾਜੇ ਆਪਦੇ ਨਾਲ ਹਮਰਕਾਬ ਹੋਣਗੇ, ਉਗਰਾਈ ਵੀ ਦੇਣਗੇ ਤੇ ਕਰਵਾਉਣਗੇ ਵੀ। ਸਲਾਮਾਂ ਅਲੈਕਮੀ ਕਰਕੇ ਵਜ਼ੀਰ ਸਾਹਿਬ ਚਲੇ ਗਏ ਤੇ ਫਿਰ ਵਾਪਸ ਆਏ, ਰੁਪਈਆਂ ਦੀਆਂ ਥੈਲੀਆਂ ਅੱਗੇ ਧਰੀਆਂ ਤੇ ਫੈਸਲੇ ਦੀ ਰਸੀਦ ਲਿਖੀ ਜਾਣ ਲੱਗੀ। ਉਸ ਵੇਲੇ ਅਲਫ ਖਾਨ ਨੇ ਕਿਹਾ, ਉਹ ਤਦਬੀਰ? ਵਜ਼ੀਰ ਕਹਿਣ ਲੱਗਾ, ਥੋੜ੍ਹਾ ਵੱਖਰੇ ਹੋਈਏ, ਪਾਸੇ ਆ ਕੇ ਦੋਵੇਂ ਤੰਬੂ ਦੇ ਅੰਦਰਲੇ ਹਿੱਸੇ ਵਿੱਚ ਚਲੇ ਗਏ। ਹੁਣ ਅਲਫ ਖਾਂ ਕਹਿਣ ਲੱਗਾ, ਦੱਸੋ। ਵਜ਼ੀਰ ਨੇ ਉੱਤਰ ਦਿੱਤਾ, ਸਭ ਤੋਂ ਵੱਡਾ ਰਾਜਾ, ਸਾਡੇ ਵਿੱਚ ਭੀਮ ਚੰਦ ਕਹਿਲੂਰੀਆ, ਆਪ ਇੱਕੋ ਉਸੇ ਕੋਲੋਂ ਮੰਗੋ, ਤੁਹਾਡੀ ਪੂਰਤੀ ਹੋ ਜਾਏਗੀ, ਜੇ ਦੇਵੇ ਤਾਂ ਵਾਹ ਵਾਹ, ਫਿਰ ਕੋਈ ਰਾਜਾ ਨਹੀਂ ਅੜੇਗਾ, ਸਾਰੇ ਦੇ ਸਾਰੇ ਦੇਣਗੇ, ਤੇ ਜੇ ਉਹ ਅੜਿਆ ਤਾਂ ਯੁੱਧ ਕਰੋ, ਸਾਡੀ ਤੇ ਬਿੱਜੜ ਵਾਲੀਏ ਦੀ ਤੇ ਤੁਹਾਡੀ ਫੌਜ ਰਲ ਕੇ ਉਸ ਨੂੰ ਹਰਾਏਗੀ, ਜਿੱਤ ਕੇ ਮਾਮਲਾ ਲੈ ਲਓ, ਤਾਂ ਬਾਕੀ ਸਾਰੇ ਭੈਭੀਤ ਹੋ ਜਾਣਗੇ, ਕੋਈ ਯਤਨ ਕਰਨ ਦੀ ਲੋੜ ਨਹੀਂ, ਆਪੇ ਹੀ ਆ ਕੇ ਮਾਮਲੇ ਦੇ ਜਾਣਗੇ, ਕਿਸੇ ਹੋਰ ਨਾਲ ਲੜਨ ਦੀ ਲੋੜ ਹੀ ਨਹੀਂ ਪਏਗੀ। ਅਲਫ ਖਾਂ ਕਹਿਣ ਲੱਗਾ, ਬਹੁਤ ਖੂਬ, ਵਜ਼ੀਰ ਸਾਹਿਬ ਆਪ ਸਲਤਨਤ ਦੇ ਦਿਲੀ ਖੈਰ ਖਵਾ ਹੋ, ਮੈਂ ਆਪਦਾ ਬੜਾ ਮਸ਼ਕੂਰ ਹਾਂ। ਅੰਦਰੋਂ ਟੁਰ ਕੇ ਤੰਬੂ ਦੇ ਬਾਹਰਲੇ ਦਲਾਨ ਵਿੱਚ ਆ ਗਏ, ਰਸੀਦ ਪੱਤਾ ਲਿਖਿਆ ਗਿਆ, ਦਸਤਖਤ ਹੋ ਗਏ। ਵਜ਼ੀਰ ਸਾਹਿਬ ਫੈਸਲਾ ਕਰਕੇ ਆਪਣੀ ਰਿਆਸਤ ਬਿਨਾਂ ਇੱਕ ਕਤਰਾ ਖੂਨ ਦੇ ਵਹਾਏ ਬਚਾ ਕੇ ਲੈ ਗਏ। ਇਸੇ ਰੋਹ ਵਿੱਚ ਵਿਦਾ ਹੋਏ ਤੇ ਮਗਰੋਂ ਅਲਫ ਖਾਂ ਨੇ ਆਪਣੇ ਮਤਹਿਤਾਂ ਨਾਲ ਗੱਲ ਕੀਤੀ, ਦੇਖੀ ਨੇ ਇਹਨਾਂ ਹਿੰਦੀਆਂ ਦੀ ਕੁਤਾਹ, ਬਸ ਇਹਨੂੰ ਅੱਗੇ ਨਹੀਂ ਸੋਚ ਸਕਦੇ, ਇਹੀ ਰਾਜ ਭੇਦ ਹੈ ਇਹਨਾਂ ਲੋਕਾਂ ਦੇ ਖੁਆਰ ਰਹਿਣ ਦਾ ਔਰ ਸਾਡੇ ਫਤਿਹਮੰਦ ਹੋਣ ਦਾ। ਹਰੇਕ ਨੂੰ ਆਪਣੀ ਗਰਜ ਹੈ, ਆਪਣੀ ਗਰਜ ਲਈ ਭਾਈ ਭਾਈ ਦਾ ਗਲਾ ਕੱਟਦਾ ਹੈ, ਖੁਦਾ ਪ੍ਰਸਤਾ ਤੇ ਅੱਲਾ ਦੀ ਰਹਿਮਤ ਹੈ, ਇਹਨਾਂ ਬੁੱਤ ਪ੍ਰਸਤਾ ਤੇ ਇਹਨਾਂ ਦੀ ਨਾਰਾਜ਼ਗੀ ਹੈ, ਉਸੀ ਨਾਰਾਜ਼ਗੀ ਦਾ ਇਹ ਸੂਰਤ ਹੈ, ਖੁਦਗਰਜੀ, ਬੇਈਮਾਨੀ ਔਰ ਆਪਣਿਆਂ ਨਾਲ ਬੇਗਾਨਗੀ। ਅਸਮਾਨ ਵੱਲ ਤੱਕ ਕੇ, ਯਾ ਖੁਦਾ ਤੇਰੀ ਮਿਹਰ ਹੈ, ਅਹਿਲਕਾਰ ਕਹਿਣ ਲੱਗਾ, ਅਲਹਮਦੁਲਿਲਾ, ਸ਼ੁਕਰ ਹੈ, ਮੁਸ਼ਕਲ ਆਸਾਨ ਹੋਈ, ਸ਼ੈਤਾਨ ਇਹਨਾਂ ਕਾਫਰਾਂ ਨੂੰ ਹੋਰ ਗੁੰਮਰਾਹ ਕਰੇ, ਇਸ ਤਰ੍ਹਾਂ ਇਹ ਸਾਡੇ ਅਧੀਨ ਵੀ ਰਹਿਣ ਔਰ ਸਾਡੇ ਮਦਦਗਾਰ ਵੀ ਬਣੇ ਰਹਿਣ। ਬਿਲਾਸਪੁਰ ਦੇ ਰਾਜ ਭਵਨ ਵਿੱਚ ਰਾਜਾ ਭੀਮ ਚੰਦ ਬੈਠਾ ਰਿਆਸਤ ਦਾ ਕੰਮ ਦੇਖ ਰਿਹਾ ਸੀ ਕਿ ਇਹਨੇ ਨੂੰ ਚੋਬਦਾਰ ਆਇਆ, ਆ ਕੇ ਪ੍ਰਣਾਮ ਕੀਤੇ, ਸਰਕਾਰ ਜੁਗ ਜੁਗ ਜੀਓ, ਬਾਹਰ ਅਲਫ ਖਾਂ ਦਾ ਦੂਤ ਆਇਆ ਹੈ ਤੇ ਇਸ ਵੇਲੇ ਆਪ ਜੀ ਨਾਲ ਮੁਲਾਕਾਤ ਦਾ ਚਾਹਵਾਨ ਹੈ।